ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਤ ਆਪਠੀਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਜੁਗ ਜੁਗ ਜੋਗੀ, ਉਹ ਵਾਹਿਗੁਰੂ ਜੁਗਾਂ ਜੁਗਾਂ ਵਿੱਚ ਜੋਗੀ ਜੁੜਿਆ ਹੋਇਆ ਹੈ ਤੇ ਖਾਣੀ ਭੋਗੀ ਚਾਰੇ ਖਾਣੀਆਂ ਦੇ ਵਿੱਚ ਵੀ ਉਹ ਵਾਹਿਗੁਰੂ ਆਪ ਹੀ ਸਾਰੇ ਰਸ ਭੋਗ ਰਿਹਾ ਹੈ। ਪੜ੍ਹਿਆ ਪੰਡਿਤ ਆਪ ਥੀਆ ਤੇ ਪੜ੍ਹਿਆ ਹੋਇਆ ਪੜ੍ਹਿਆ ਲਿਖਿਆ ਵੀ ਤੇ ਪੰਡਿਤ ਵਿਦਵਾਨ ਵੀ ਉਹ ਆਪ ਹੀ ਹੋਇਆ ਹੋਇਆ। ਇਹਦਾ ਮਤਲਬ ਇਹ ਹੈ ਜਿੰਨੇ ਵੀ ਸੰਸਾਰ ਦੇ ਵਿੱਚ ਪੜ੍ਹੇ ਲਿਖੇ ਨੇ ਪੰਡਿਤ ਨੇ ਉਹਨਾਂ ਦੇ ਵਿੱਚ ਵੀ ਵਾਹਿਗੁਰੂ ਆਪ ਹੀ ਵਰਤ ਰਿਹਾ ਹੈ, ਕਿਉਂਕਿ ਵਾਹਿਗੁਰੂ ਸਰਵ ਵਿਆਪਕ ਹੈ। ਸ਼ਸ਼ਾ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਭਰਮ ਹੋਆ। ਸੱਚੇ ਅੱਖਰ ਦੁਆਰਾ ਸਤਿਗੁਰੂ ਫਰਮਾਉਂਦੇ ਨੇ ਛਾਇਆ ਵਰਤੀ ਸਭ ਅੰਤਰ, ਉਸ ਵਾਹਿਗੁਰੂ ਦੀ ਛਾਇਆ, ਛਾਇਆ ਤੋਂ ਮੁਰਾਦ ਹੈ ਮਾਇਆ ਦਾ, ਮਾਇਆ ਉਸ ਵਾਹਿਗੁਰੂ ਦੀ ਛਾਇਆ ਹੈ, ਮਹਾ ਮਾਇਆ ਤਾਂ ਕੀ ਹੈ ਛਾਇਆ। ਉਸ ਅਕਾਲ ਪੁਰਖ ਵਾਹਿਗੁਰੂ ਦੀ ਛਾਇਆ ਦਾ ਅਰਥ ਮਾਇਆ ਸਾਰੇ ਸੰਸਾਰ ਵਿੱਚ ਵਰਤ ਰਹੀ ਹੈ। ਸਰਪਣੀ ਤੇ ਉਪਰਨੀ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾ ਦੇਵ ਸ਼ਰੀਆ। ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡਹਿਕਾਈ। ਇਹ ਮਾਇਆ ਸਾਰੇ ਸੰਸਾਰ ਵਿੱਚ ਵਰਤ ਰਹੀ ਹੈ, ਤੇਰਾ ਕੀ ਆ ਪਰਮ ਹੋਆ। ਹਜ਼ੂਰ ਕਹਿੰਦੇ ਹੇ ਵਾਹਿਗੁਰੂ ਤੇਰੀ ਮਾਇਆ ਵੀ ਸਾਰੇ ਸੰਸਾਰ ਵਿੱਚ ਵਰਤ ਰਹੀ ਹੈ ਤੇ ਤੇਰਾ ਪੈਦਾ ਕੀਤਾ ਹੋਇਆ ਹੀ ਇਹ ਪਰਮ ਸੰਸਾਰ ਦੇ ਵਿੱਚ ਪੈਦਾ ਹੋਇਆ ਹੈ। ਐਸਾ ਤੈਂ ਜਗ ਪਰਮ ਲਾਇਆ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਜਦੋਂ ਮਾਇਆ ਨੇ ਮੋਹਿਤ ਕਰ ਲਿਆ ਤੇ ਫਿਰ ਮਨੁੱਖ ਕਿਵੇਂ ਪਰਮਾਤਮਾ ਨੂੰ ਸਮਝ ਸਕਦਾ ਹੈ। ਮਾਇਆ ਵੀ ਉਸੇ ਨੇ ਪੈਦਾ ਕੀਤੀ ਹੈ ਤੇ ਪਰਮ ਵੀ ਉਸੇ ਨੇ ਪੈਦਾ ਕੀਤਾ ਹੈ। ਪਰਮ ਉਪਾਏ ਭੁਲਾਈਆਂ ਨੇ ਆਪੇ ਤੇਰਾ ਕਰਮ ਹੋਆ ਤੈਨ ਗੁਰੂ ਮਿਲਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਰਮ ਪੈਦਾ ਕਰਕੇ ਤੇ ਜੀਵ ਨੂੰ ਆਪ ਹੀ ਭੁਲਾ ਦਿੱਤਾ ਹੈ ਮਾਇਆ ਦੇ ਵਿੱਚ। ਤੇਰਾ ਕਰਮ ਹੋਆ ਜਿਸ ਉੱਤੇ ਤੇਰੀ ਮਿਹਰ ਹੋਈ, ਤੇਰਾ ਮਿਹਰ ਦਾ ਜਿਸ ਉੱਤੇ ਤੇਰਾ ਕਿਰਪਾ ਦਾ ਕਟਾਕਸ਼ ਹੋ ਗਿਆ ਤੈਨ ਗੁਰੂ ਮਿਲਿਆ। ਤੇ ਭਾਈ ਫਿਰ ਉਹਨਾਂ ਨੂੰ ਪੂਰਾ ਗੁਰੂ ਮਿਲ ਗਿਆ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਤੇ ਸਤਿਗੁਰੂ ਉਹਦਾ ਪਰਮ ਦੂਰ ਕਰ ਦਿੰਦੇ ਨੇ, ਸਤਿਗੁਰ ਹਮਰਾ ਪਰਮ ਗਵਾਇਆ, ਤੇ ਫਿਰ ਉਹਨੂੰ ਅਸਲੀ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਜੱਜਾ ਜਾਨ ਮੰਗਤ ਜਨ ਜਾਚੈ ਲਖ ਚੌਰਾਸੀ ਹੀ ਭੀਖ ਭਵਿਆ। ਜੱਜੇ ਅੱਖਰ ਦੁਆਰਾ ਸਤਿਗੁਰੂ ਫਰਮਾਉਂਦੇ ਨੇ ਇਹ ਤੁਹਾਡੇ ਦਰ ਦਾ ਮੰਗਤਾ ਦਾਸ ਆਪ ਜੀ ਦੇ ਪਾਸੋਂ ਜਾਨ ਦਾ ਅਰਥ ਹੈ ਜਾਣਨਾ, ਭਾਵ ਗਿਆਨ ਦਾ ਦਾਨ ਮੰਗ ਰਿਹਾ ਹੈ। ਲਖ ਚੌਰਾਸੀ ਭੀਖ ਭਵਿਆ ਤੇ ਇਸੇ ਹੀ ਗਿਆਨ ਦੀ ਭਿਖਿਆ ਲੈਣ ਦੇ ਵਾਸਤੇ ਮੈਂ 84 ਲੱਖ ਜੂਨਾਂ ਦੇ ਵਿੱਚ ਭਟਕਦਾ ਆਇਆ ਹਾਂ। ਇਸ ਢੰਗ ਦੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਹੇ ਵਾਹਿਗੁਰੂ ਜੀ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲ ਇਹ ਦੇਹ ਸੰਜਰੀਆ। ਇਹ ਹੁਣ ਮੰਗਤਾ ਦਾਸ ਆਪ ਜੀ ਦੇ ਪਾਸੋਂ ਨਾਮ ਦਾ ਗਿਆਨ ਦਾ ਦਾਨ ਮੰਗਦਾ ਹੈ, ਜਿਸ ਦੀ ਖਾਤਰੇ 84 ਲੱਖ ਚੂਨਾ ਦੇ ਵਿੱਚ ਭਟਕਦਾ ਆਇਆ ਹੈ। ਏਕੋ ਲੇਵੈ ਏਕੋ ਦੇਵੈ ਅਵਰ ਨਾ ਦੂਜਾ ਮੈਂ ਸੁਣਿਆ। ਹਜ਼ੂਰ ਕਹਿੰਦੇ ਮੈਂ ਤੇ ਇਹ ਗੱਲ ਸੁਣੀ ਹੈ, ਇੱਕ ਵਾਹਿਗੁਰੂ ਪਰਮੇਸ਼ਰ ਹੀ ਸਭ ਨੂੰ ਨਾਮ ਦਾਨ ਬ੍ਰਹਮ ਗਿਆਨ ਦਿੰਦਾ ਹੈ ਤੇ ਇੱਕੋ ਹੀ ਲੈਂਦਾ ਹੈ। ਇੱਥੋਂ ਤੱਕ ਸਭ ਕੁਛ ਇੱਕੋ ਹੀ ਵਾਹਿਗੁਰੂ ਦਿੰਦਾ ਤੇ ਉਹੀ ਲੈਂਦਾ ਹੈ। ਅਵਰ ਨਾ ਦੂਜਾ ਮੈਂ ਸੁਣਿਆ, ਮੈਂ ਤੇ ਹੋਰ ਕੋਈ ਦੂਜਾ ਸੁਣਿਆ ਹੀ ਨਹੀਂ, ਬਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਵੀ ਦਾਤਾ ਹੈ, ਉਸ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਹੈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਝੱਜੈ ਚੂਰ ਮਰੋ ਕਿਆ ਪ੍ਰਾਣੀ, ਜੋ ਕਿਸ ਦੇਣਾ ਸੋ ਦੇ ਰਹਿਆ। ਝੱਜੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ, ਹੇ ਪ੍ਰਾਣਾ ਤਾਰੀ ਜੀਵ, ਤੂੰ ਐਵੇਂ ਕਿਉਂ ਚੋਰ ਚੋਰ ਕੇ ਮਰ ਰਿਹਾ ਹੈ। ਇਹ ਦੁਨੀਆਂ ਦੇ ਲੋਕੋ, ਐਵੇਂ ਕਿਉਂ ਮਾਇਆ ਦੇ ਲਈ ਤਰਲੋ ਮੱਛੀ ਹੋ ਰਹੇ ਹੋ। ਜੋ ਕੁਛ ਦੇਣਾ ਸੋ ਦੇ ਰਿਹਾ, ਉਸ ਦਾਤੇ ਨੇ ਜੋ ਕੁਛ ਤੁਹਾਨੂੰ ਦੇਣਾ ਹੈ ਉਹ ਤੇ ਦੇ ਹੀ ਰਿਹਾ ਹੈ। ਲਿਖ ਦਾਤ ਜੋਤ ਵਡਿਆਈ ਤਿੰਨ ਕਰਤਾ ਸਭ ਲਿਖ ਪਾਈ। ਜੋ ਕੋਈ ਸਾਨੂੰ ਦਾਤ ਮਿਲਣੀ ਹੈ, ਜੋ ਵਡਿਆਈ ਮਿਲਣੀ ਹੈ, ਜੋ ਤੁਹਾਨੂੰ ਜੋਤ ਦਾ ਅਰਥ ਹੈ ਵੀ ਕੋਈ ਬੁੱਧੀ ਅਕਲ ਪ੍ਰਾਪਤ ਹੋਣੀ ਹੈ, ਉਹ ਸਭ ਕੁਛ ਪਹਿਲਾਂ ਹੀ ਵਾਹਿਗੁਰੂ ਨੇ ਲਿਖਿਆ ਹੋਇਆ। ਜੋ ਕੁਛ ਉਸ ਦਾਤੇ ਨੇ ਦੇਣਾ ਉਹ ਤੇ ਦੇ ਹੀ ਰਿਹਾ ਹੈ, ਤੇ ਤੁਸੀਂ ਐਵੇਂ ਕਿਉਂ ਮਾਇਆ ਦੇ ਲਈ ਚੋਰ ਚੋਰ ਕੇ ਮਰਦੇ ਫਿਰਦੇ ਹੋ। ਦੇ ਦੇ ਵੇਖਿਆ ਹੁਕਮ ਚਲਾਏ, ਜਿਉਂ ਜੀਆਂ ਕਾ ਰਿਜਕ ਪਿਆ। ਲਓ ਹਜ਼ੂਰ ਕਹਿੰਦੇ ਨੇ ਜਿਵੇਂ ਜਿਵੇਂ ਜੀਵਾਂ ਦੇ ਮੱਥੇ ਉੱਤੇ ਰਿਜਕ ਦਾ ਲੇਖ ਪਿਆ ਹੋਇਆ ਤੇ ਵਾਹਿਗੁਰੂ ਸਭ ਨੂੰ ਦੇ ਦੇ ਕੇ ਵੇਖਦਾ ਵੀ ਇਹਨੂੰ ਠੀਕ ਮਿਲ ਵੀ ਗਿਆ ਹੈ, ਤੇ ਹੁਕਮ ਚਲਾਏ ਸਭ ਉੱਤੇ ਆਪਣਾ ਹੁਕਮ ਚਲਾਉਂਦਾ ਹੈ। ਆ ਜਿੰਨੇ ਜੀਵ ਨੇ ਵੇਖ ਲਓ ਸਭ ਨੂੰ ਵਾਹਿਗੁਰੂ ਪਰਮੇਸ਼ਰ ਹੀ ਤੇ ਰਿਜਕ ਦੇ ਰਿਹਾ ਹੈ। 42 ਲੱਖ ਜੀ ਜਲਮੈ ਹੋਤੇ ਬੀਠਲ ਪਹਿਲਾ ਕਾਏ ਕਰੋ। 42 ਲੱਖ ਕਿਸਮ ਦੇ ਜੀਵ ਪਾਣੀ ਵਿੱਚ ਨੇ, ਸਮੁੰਦਰ ਵਿੱਚ ਨੇ, ਉਹਨਾਂ ਨੂੰ ਵੀ ਰਿਜਕ ਦੇ ਰਿਹਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੀ ਹੈ। ਜਲਮੈ ਜੰਤਿਉ ਪਾਇਕੈ ਤਿਨਾ ਪੇ ਰੋਜੀ ਦੇ। ਦੇਖ ਲਓ ਮਨੁੱਖ ਨੂੰ ਤਾਂ ਆਪਣੇ 2-4 ਟੱਬਰ ਦੇ ਜੀਆਂ ਦਾ ਫਿਕਰ ਪਿਆ ਰਹਿੰਦਾ ਹੈ ਬਈ ਮੈਂ ਇਹਦੀ ਪਾਲਣਾ ਪੋਸ਼ਣਾ ਕਿਵੇਂ ਕਰਾਂਗਾ। ਪਰ ਵੇਖ ਲਓ ਵਾਹਿਗੁਰੂ ਨੇ 84 ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਨੇ। ਪਹਿਲੋਂ ਦੇ ਤੈ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜੰਤਿਉ ਪਾਹਾ। ਰਿਜਕ ਪਹਿਲਾਂ ਬਣਾਇਆ ਤੇ ਜੀਵਾਂ ਨੂੰ ਪਿੱਛੋਂ ਪੈਦਾ ਕੀਤਾ ਹੋਇਆ, ਐਸਾ ਵਾਹਿਗੁਰੂ ਪਰਮੇਸ਼ਰ ਦਾ ਨਿਜ਼ਮ ਹੈ। ਨੰਨਾ ਨਦਰ ਕਰੇ ਜਾ ਦੇਖਾ, ਦੂਜਾ ਕੋਈ ਨਹੀਂ। ਨੰਨੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ ਵੀ ਨਦਰ ਕਰੇ, ਜੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਤਾਂ ਮੈਂ ਉਸ ਨੂੰ ਦੇਖ ਸਕਦਾ ਹਾਂ ਕਿ ਵਾਹਿਗੁਰੂ ਸਰਵ ਵਿਆਪਕ ਹੈ। ਦੋਏ ਦੋਏ ਲੋਚਨ ਪੇਖਾ ਹੋਂ ਹਰ ਬਿਨ ਔਰ ਨਾ ਦੇਖਾ। ਦੂਜਾ ਕੋਈ ਨਹੀਂ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਦੂਸਰਾ ਕੋਈ ਵੀ ਨਹੀਂ ਹੈ। ਜੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਤਾਂ ਹੀ ਮੈਂ ਉਸ ਨੂੰ ਵਿਆਪਕ ਸਰੂਪ ਦੇ ਵਿੱਚ ਤੱਕ ਸਕਦਾ ਹਾਂ, ਤੇ ਫਿਰ ਮੈਨੂੰ ਪਤਾ ਲੱਗ ਸਕਦਾ ਵੀ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਸਰਾ ਨਹੀਂ ਹੈ। ਏਕੋ ਰਵ ਰਹਿਆ ਸਭ ਥਾਈ, ਏਕ ਵਸਿਆ ਮਨ ਮਾਹੀ। ਏਕੋ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਵਸ ਰਿਹਾ ਹੈ। ਕੇ ਸਰਬੱਤਰ ਦੇਸੈ, ਕੇ ਸਰਬੱਤਰ ਪੇਸੈ, ਕੇ ਸਰਬੱਤਰ ਕਾਲੈ, ਕੇ ਸਰਬੱਤਰ ਪਾਲੈ। ਏਕ ਵਸਿਆ ਮਨ ਮਾਹੀ, ਇੱਕੋ ਅਕਾਲ ਪੁਰਖ ਵਾਹਿਗੁਰੂ ਸਭ ਦੇ ਮਨ ਦੇ ਵਿੱਚ ਵਸ ਰਿਹਾ ਹੈ। ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਟੱਟਾ ਟੰਚ ਕਰੋ ਕਿਆ ਪ੍ਰਾਣੀ, ਘੜੀ ਕੇ ਮੋਹਤ ਕੇ ਉੱਠ ਚੱਲਣਾ। ਲਹੋ ਟੈਂਕੀ ਅੱਖਰ ਦੁਆਰਾ ਧੰਨ ਗੁਰੂ ਨਾਨਕ ਤੇ ਮਹਾਰਾਜ ਉਪਦੇਸ਼ ਦਿੰਦੇ ਹਨ। ਟੱਟੈ ਟੰਚ ਕਰੋ ਕਿਆ ਪ੍ਰਾਣੀ, ਸਤਿਗੁਰੂ ਕਹਿੰਦੇ ਐ ਦੁਨੀਆਂ ਦੇ ਲੋਗੋ, ਤੁਸੀਂ ਕਿਸੇ ਨੂੰ ਟੰਚ ਦਾ ਅਰਥ ਹੈ ਟਾਂਚ, ਮਸ਼ਕਰੀ, ਮਖੌਲ, ਮਜ਼ਾਕ ਕਿਉਂ ਕਰਦੇ ਹੋ। ਘੜੀ ਕੇ ਮੋਹਤ ਕੇ ਉੱਠ ਚੱਲਣਾ, ਘੜੀ ਜਾਂ ਮੋਹਤ ਅੱਧੀ ਘੜੀ ਨੂੰ ਇੱਥੋਂ ਉੱਠ ਕੇ ਚਲੇ ਜਾਣਾ ਹੈ। ਤੁਸੀਂ ਕਿਉਂ ਕਿਸੇ ਗਰੀਬ ਨੂੰ ਮਜ਼ਾਕ ਕਰਦੇ ਹੋ? ਕਈ ਲੋਕਾਂ ਦਾ ਸੁਭਾਅ ਹੁੰਦਾ ਐਵੇਂ ਟਿੱਚਰਾਂ ਕਰੀ ਜਾਂਦੇ ਨੇ। ਟੰਚ ਦਾ ਅਰਥ ਹੈ ਟਿੱਚਰ ਕਰਨੀ, ਪਰ ਸਤਿਗੁਰੂ ਕਹਿੰਦੇ ਨੇ ਵੀ ਟੈਂਟੀ ਅੱਖਰ ਦੁਆਰਾ ਇਹ ਦੁਨੀਆਂ ਦੇ ਲੋਗੋ, ਤੁਸੀਂ ਐਵੇਂ ਕਿਸੇ ਨੂੰ ਟਿੱਚਰ ਕਿਉਂ ਕਰਦੇ ਹੋ, ਕਿਉਂ ਮਜ਼ਾਕ ਕਰਦੇ ਹੋ? ਘੜੀ ਜਾਂ ਅੱਧੀ ਘੜੀ ਨੂੰ ਉੱਠ ਕੇ ਤੁਸਾਂ ਇੱਥੋਂ ਚਲੇ ਜਾਣਾ ਹੈ। ਜੂਏ ਜਨਮ ਨਾ ਹਾਰੋ ਆਪਣਾ, ਭਾਗ ਪੜ੍ਹੋ ਤੁਮ ਹਰ ਸਰਨਾ। ਐ ਗੁਰਮੁਖੋ, ਐ ਦੁਨੀਆਂ ਦੇ ਲੋਗੋ, ਤੁਸੀਂ ਆਪਣੇ ਇਸ ਜਨਮ ਨੂੰ ਜੂਏ ਦੇ ਵਿੱਚ ਨਾ ਹਾਰੋ। ਜੂਆ ਕੀ ਹੈ? ਮਾਇਆ। ਮਾਇਆ ਵੀ ਜੂਏ ਦਾ ਖੇਡ ਹੀ ਹੈ। ਸਾਰੀ ਉਮਰ ਇਹ ਮਨੁੱਖ ਮਾਇਆ ਇਕੱਠੀ ਕਰਦਾ ਮਰ ਜਾਂਦਾ ਤੇ ਅਖੀਰ ਸਭ ਕੁਛ ਛੱਡ ਕੇ ਚਲਿਆ ਜਾਂਦਾ। ਜੂਆ ਹੀ ਹੈ ਨਾ, ਸਭ ਕੁਛ ਛੱਡ ਕੇ ਚਲਿਆ ਜਾਂਦਾ। ਚਲੇ ਜੁਆਰੀ ਦੋਵੇਂ ਹੱਥ ਝਾੜ। ਤੇ ਬਾਕੀ ਦੂਸਰਾ ਜੂਆ ਦਾ ਅਰਥ ਵੀ ਆਹ ਜਿਹੜਾ ਵਿਸ਼ਿਆਂ ਦਾ ਜੂਆ ਹੈ, ਕਈ ਕਹਿੰਦੇ ਖਾਓ ਪੀਓ ਮੌਜਾਂ ਮਾਣੋ, ਆਹ ਜਗ ਮਿਠਗਲਾ ਕਿਹਨੇ ਡਿੱਠਾ? ਪਰ ਸਤਿਗੁਰੂ ਕਹਿੰਦੇ ਨੇ ਇਸ ਜਨਮ ਨੂੰ ਇਸ ਵਿਸ਼ਿਆਂ ਦੇ ਮਾਇਆ ਦੇ ਜੂਏ ਵਿੱਚ ਨਾ ਹਾਰੋ। ਪਾਜ ਪੜ੍ਹੋ ਤੁਮ ਹਰ ਸਰਨਾ, ਤੁਸੀਂ ਭੱਜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਓ। ਹਰ ਚਰਨ ਸ਼ਰਨ ਗੜ ਕੋਟ ਹਮਾਰੈ, ਕਾਲ ਕੰਟਕ ਜਮ ਤਿਸ ਨਾ ਬਦਾਰੈ। ਜੇ ਤੁਸੀਂ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਜਾਓਗੇ, ਦੁੱਖਦਾਈ ਕਾਲ ਵੀ ਤੁਹਾਨੂੰ ਮਾਰ ਨਹੀਂ ਸਕੇਗਾ। ਤੁਸੀਂ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਲਵੋਗੇ। ਠੱਠੈ ਠੰਡ ਵਰਤੀ ਤਿੰਨੇ ਅੰਤਰ, ਹਰ ਚਰਨੀ ਜਿਨਕਾ ਚਿਤ ਲਾਗਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ 6 ਅੱਖਰ ਦੁਆਰਾ ਅੱਗੇ ਉਪਦੇਸ਼ ਦਿੰਦੇ ਹਨ ਗੁਰਮੁਖੋ ਉਹਨਾਂ ਦੇ ਅੰਦਰ ਹਮੇਸ਼ਾ ਲਈ ਠੰਡ ਵਰਤ ਗਈ ਹੈ। ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਹਮੇਸ਼ਾ ਲਈ ਠੰਡ ਵਰਤ ਗਈ ਹੈ। ਹਰ ਚਰਨੀ ਜਿਨਕਾ ਚਿੱਤ ਲਾਗਾ, ਜਿਨ੍ਹਾਂ ਦਾ ਚਿੱਤ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜ ਗਿਆ, ਕਿਉਂਕਿ ਵਾਹਿਗੁਰੂ ਆਪ ਸ਼ਾਂਤ ਸਰੂਪ ਹੈ। ਜਿਨ੍ਹਾਂ ਦਾ ਚਿੱਤ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਗਿਆ, ਫਿਰ ਉਹਨਾਂ ਦੇ ਹਿਰਦੇ ਵਿੱਚ ਪਾਈ ਠੰਡ ਵਰਤ ਗਈ। ਚਿੱਤ ਲਾਗਾ ਸਹੀ ਜਨ ਨਿਸਤਰੇ ਤੋ ਪ੍ਰਸਾਦੀ ਸੁਖ ਪਾਇਆ। ਹੇ ਵਾਹਿਗੁਰੂ ਜੀ, ਜਿਨ੍ਹਾਂ ਦਾ ਚਿੱਤ ਤੁਹਾਡੇ ਚਰਨਾਂ ਦੇ ਨਾਲ ਲੱਗ ਗਿਆ, ਤੁਹਾਡੇ ਨਾਮ ਦੇ ਨਾਲ ਜੁੜ ਗਿਆ, ਉਹ ਜਨ ਗੁਰਮੁਖ ਪਿਆਰੇ ਨਿਸਤਰੇ ਨਿਸਪ੍ਰਪੰਚ ਤੋਂ ਤਰ ਗਏ। ਤੋ ਪ੍ਰਸਾਦੀ ਸੁਖ ਪਾਇਆ, ਤੁਹਾਡੀ ਕਿਰਪਾ ਦੇ ਨਾਲ ਉਹਨਾਂ ਨੇ ਸੱਚਾ ਸੁਖ ਲੋਕ ਤੇ ਪ੍ਰਲੋਕ ਦਾ ਸੁਖ ਪ੍ਰਾਪਤ ਕਰ ਲਿਆ। ਡੱਡਾ ਡੰਪ ਕਰੋ ਕਿਆ ਪ੍ਰਾਣੀ, ਜੋ ਕੁਛ ਹੋਆ ਸੋ ਸਭ ਚੱਲਣਾ। ਹੁਣ ਡੱਡੇ ਅੱਖਰ ਦੁਆਰਾ ਸਤਿਗੁਰੂ ਪਾਧੇ ਨੂੰ ਸਿੱਖਿਆ ਦਿੰਦੇ ਹਨ, ਐ ਪ੍ਰਾਣੀ, ਐ ਦੁਨੀਆਂ ਦੇ ਲੋਗੋ, ਡੰਪ ਕਰੋ ਕਿਆ ਪ੍ਰਾਣੀ। ਤੁਸੀਂ ਇਹ ਕੀ ਡੰਪ ਦਾ ਅਰਥ ਹੈ ਵੀ ਪਖੰਡ ਕਰ ਰਹੇ ਹੋ, ਦਿਖਾਵਾ ਕਰ ਰਹੇ ਹੋ, ਕਿਉਂਕਿ ਬਹੁਤੇ ਲੋਕ ਦਿਖਾਵਾ ਹੀ ਕਰਦੇ ਨੇ। ਅਸਲੀਅਤ ਕੁਛ ਹੋਰ ਹੁੰਦੀ ਹੈ ਤੇ ਉੱਤੋਂ ਦਿਖਾਵਾ ਕੁਛ ਹੋਰ ਹੁੰਦਾ। ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ, ਸਾਰੇ ਲੋਕ ਹੀ ਇਸ ਤਰ੍ਹਾਂ ਦਿਖਾਵਾ ਕਰਦੇ ਨੇ, ਕੁਝ ਨਾ ਕੁਝ ਪਖੰਡਤਾ ਕਰਦੇ ਨੇ। ਡੱਡਾ ਡੰਪ ਕਰੋ ਕਿਆ ਪ੍ਰਾਣੀ, ਡੱਡੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ, ਐ ਦੁਨੀਆਂ ਦੇ ਲੋਗੋ, ਤੁਸੀਂ ਕਿਉਂ ਦਿਖਾਵਾ ਕਰਦੇ ਹੋ, ਕਿਉਂ ਪਖੰਡ ਕਰਦੇ ਹੋ। ਜੋ ਕੁਛ ਹੋਇਆ ਸੋ ਸਭ ਚੱਲਣਾ, ਜੋ ਵੀ ਕੁਛ ਪੈਦਾ ਹੋਇਆ ਹੈ ਤੇ ਉਹ ਸਭ ਚਲੇ ਜਾਣਾ ਹੈ। ਇਹਦਾ ਮਤਲਬ ਕੋਈ ਪਦਾਰਥ, ਕੋਈ ਵਸਤੂ, ਕੋਈ ਮਨੁੱਖ, ਕੋਈ ਵਿਅਕਤੀ ਹਮੇਸ਼ਾ ਸਿਰ ਰਹਿਣ ਵਾਲਾ ਨਹੀਂ ਹੈ। ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਆਪੋ ਆਪਣੀ ਵਾਰੀ ਅਨੁਸਾਰ ਸਭ ਨੂੰ ਇੱਥੋਂ ਜਾਣਾ ਪੈਂਦਾ ਹੈ। ਤਿਸੈ ਸਰੇਵਹੁ ਤਾਂ ਸੁਖ ਪਾਵਹੁ, ਸਰਬ ਨਿਰੰਤਰ ਰਵ ਰਹਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਤਿਸੈ ਸਰੇਵਹੁ, ਤੁਸੀਂ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਸੇਵਨਾ ਕਰੋ, ਭਾਵ ਉਸ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰੋ, ਤਾਂ ਤੁਸੀਂ ਸੱਚਾ ਸੁਖ ਪ੍ਰਾਪਤ ਕਰ ਸਕਦੇ ਹੋ। ਉਹ ਵਾਹਿਗੁਰੂ ਹੈ ਕਿੱਥੇ? ਸਰਬ ਨਿਰੰਤਰ ਰਵ ਰਿਹਾ, ਵੀ ਉਹ ਸਭ ਦੇ ਅੰਦਰ ਨਿਰੰਤਰ ਦਾ ਅਰਥ ਬਿਨਾਂ ਕਿਸੇ ਭੇਦ ਭਾਵ ਤੋਂ ਇੱਕ ਰਸ ਸਭ ਦੇ ਅੰਦਰ ਵਸ ਰਿਹਾ ਹੈ। ਢੱਡਾ ਟਾਹੇ ਉਸਾਰੈ ਆਪੇ, ਜਿਉ ਤਿਸ ਪਾਵੈ ਤਿਵੈ ਕਰੇ। ਹੁਣ ਢੱਡੀ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ ਕਿ ਪਾਧਾ ਜੀ, ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਸਾਰੇ ਸੰਸਾਰ ਨੂੰ ਟਾਹੇ ਢਾਉਂਦਾ ਹੈ ਤੇ ਢਾ ਕੇ ਉਸਾਰੈ ਫਿਰ ਬਣਾਉਂਦਾ ਵੀ ਹੈ। ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਮੌਜ ਹੈ। ਹਰਨ ਪਰਨ ਜਾਕਾ ਨੇਤਰਪੁਰ, ਇੱਕ ਅੱਖ ਦੇ ਫੋਰੇ ਵਿੱਚ ਹੀ ਸੰਸਾਰ ਬਣਾ ਦਿੰਦਾ ਤੇ ਢਾ ਦਿੰਦਾ, ਇਹ ਉਹਦੀ ਮੌਜ ਹੈ। ਜਦੋਂ ਮਰਜ਼ੀ ਬਣਾ ਲਵੇ ਤੇ ਢਾ ਲਵੇ। ਆ ਜਿਵੇਂ ਛੋਟੇ ਛੋਟੇ ਬੱਚੇ ਮਿੱਟੀ ਵਿੱਚ ਖੇਡਦੇ ਨੇ, ਉਹ ਮਿੱਟੀ ਦੇ ਘਰ ਬਣਾਉਂਦੇ ਨੇ ਤੇ ਜਦੋਂ ਮਰਜ਼ੀ ਢਾ ਦਿੰਦੇ ਨੇ, ਇਸੇ ਤਰ੍ਹਾਂ ਉਹ ਵਾਹਿਗੁਰੂ ਦੀ ਇਹ ਖੇਡ ਹੈ। ਢੱਡਾ ਟਾਹੇ ਉਸਾਰੇ ਆਪੇ, ਉਹ ਆਪ ਹੀ ਸਾਰੇ ਸੰਸਾਰ ਨੂੰ ਉਸਾਰਦਾ, ਆਪ ਹੀ ਢਾ ਦਿੰਦਾ, ਫਿਰ ਬਣਾਉਂਦਾ, ਫਿਰ ਢਾ ਦਿੰਦਾ। ਜਿਉਂ ਤਿਸ ਪਾਵੈ ਤਿਵੈ ਕਰੇ, ਜਿਵੇਂ ਉਸ ਮਾਲਕ ਵਾਹਿਗੁਰੂ ਨੂੰ ਪਾਉਂਦਾ, ਉਹ ਉਸੇ ਤਰ੍ਹਾਂ ਹੀ ਕਰਦਾ ਹੈ। ਕਰ ਕਰ ਵੇਖੈ ਹੁਕਮ ਚਲਾਏ, ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਉਹ ਵਾਹਿਗੁਰੂ ਸਾਰੇ ਜੀਵਾਂ ਨੂੰ ਪੈਦਾ ਕਰ ਕਰਕੇ ਫਿਰ ਸਾਰਿਆਂ ਨੂੰ ਵੇਖ ਰਿਹਾ ਹੈ, ਸਭ ਦੀ ਨਿਗਰਾਨੀ ਤੇ ਨਜ਼ਰਸਾਨੀ ਵੀ ਕਰ ਰਿਹਾ ਹੈ। ਹੁਕਮ ਚਲਾਏ ਤੇ ਸਭ ਉੱਤੇ ਆਪਣਾ ਹੁਕਮ ਚਲਾ ਰਿਹਾ ਹੈ। ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਲੋ ਹਜ਼ੂਰ ਕਹਿੰਦੇ ਨੇ, ਜਿਸ ਉੱਤੇ ਉਹ ਮਾਲਕ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਤਿਸ ਨਿਸਤਾਰੇ ਫਿਰ ਉਸ ਜੀਵ ਦਾ ਭਵ ਸਾਗਰ ਤੋਂ, ਨਿਸਪ੍ਰਪੰਚ ਤੋਂ ਪਾਰੋ ਤਾਰਾ ਵੀ ਕਰ ਦਿੰਦਾ ਹੈ। ਨਾਣੈ ਰਾਵਤ ਰਹਿ ਕਟ ਅੰਤਰ, ਹਰ ਗੁਣ ਗਾਵੈ ਸੋਈ। ਲੋ ਨਾਣੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ, ਰਾਵਤ ਰਹਿ ਕਟ ਅੰਤਰ, ਬਈ ਉਹ ਜਿਹੜਾ ਗੁਰਸਿੱਖ ਮਾਈ ਪਾਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਰਵਤ ਰਹਿ, ਬਈ ਉਸ ਨੂੰ ਉਚਾਰਨ ਕਰਦਾ ਹੈ, ਉਸ ਨੂੰ ਸਿਮਰਦਾ ਹੈ। ਇਹ ਨਾਣੀ ਅੱਖਰ ਦੁਆਰਾ ਉਪਦੇਸ਼ ਹੈ। ਜਿਹੜਾ ਗੁਰਸਿੱਖ ਮਾਈ ਪਾਈ ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਦਾ ਹੈ, ਹਿਰਦੇ ਵਿੱਚ ਸਿਮਰਨ ਕਰਦਾ ਹੈ, ਹਰ ਗੁਣ ਗਾਵੈ ਸੋਈ, ਫਿਰ ਉਹ ਆਪਣੀ ਰਸਨਾ ਤੋਂ ਵੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨਾ ਹੋਈ। ਜਿਹਦੇ ਕੋਲੇ ਸਿਮਰਨ ਤੇ ਵਾਹਿਗੁਰੂ ਦੀ ਸਿਫ਼ ਸਲਾਹ ਦੀ ਦਾਤ ਆ ਜਾਂਦੀ ਹੈ, ਫਿਰ ਕਰਤਾ ਪੁਰਖ ਵਾਹਿਗੁਰੂ ਉਸਨੂੰ ਆਪ ਹੀ ਆਪਣੇ ਨਾਲ ਮਿਲਾ ਲੈਂਦਾ। ਪੁਨਰਪ ਜਨਮ ਨਾ ਹੋਈ ਜਿਹੜਾ ਉਸ ਪਰਮਾਤਮਾ ਨੂੰ ਇੱਕ ਵਾਰ ਮਿਲ ਗਿਆ। ਪੁਨਰਪ ਸ਼ਬਦ ਸੰਸਕ੍ਰਿਤ ਦਾ ਹੈ, ਜਿਸਦਾ ਅਰਥ ਹੈ ਵੀ ਫਿਰ ਦੁਬਾਰਾ ਮੁੜ ਕੇ, ਪੁਨਰ ਫਿਰ ਦੁਬਾਰਾ ਮੁੜ ਕੇ ਆਪੀ ਨਿਸ਼ਚੇ ਕਰਕੇ ਉਹਦਾ ਜਨਮ ਨਹੀਂ ਹੁੰਦਾ। ਜਿਹੜਾ ਇੱਕ ਵਾਰੀ ਵਾਹਿਗੁਰੂ ਦੇ ਨਾਲ ਮਿਲ ਜਾਵੇ ਫਿਰ ਉਸਦਾ ਮੁੜ ਕੇ ਦੁਬਾਰਾ ਜਨਮ ਨਹੀਂ ਹੁੰਦਾ। ਗੁਰੂ ਨਾਨਕ ਜਿਨ ਸੁਣਿਆ ਪਿਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਜਿਹਨੇ ਇੱਕ ਵਾਰੀ ਉਸ ਵਾਹਿਗੁਰੂ ਦੇ ਦੀਦਾਰ ਕਰ ਲਏ, ਜਿਹੜੀ ਨਦੀ ਇੱਕ ਵਾਰੀ ਸਾਗਰ ਦੇ ਵਿੱਚ ਲੀਨ ਹੋ ਗਈ ਉਹ ਦੁਬਾਰਾ ਮੁੜ ਕੇ ਵੱਖ ਨਹੀਂ ਹੋ ਸਕਦੀ। ਤੱਤੇ ਤਾਰੂ ਭਵ ਜਲ ਹੋਆ ਤਾਕਾ ਅੰਤ ਨਾ ਪਾਇਆ। ਲੋ ਹੁਣ ਤੱਤੀ ਅੱਖਰ ਦੁਆਰਾ ਧੰਨ ਗੁਰੂ ਨਾਨਕ ਤੇ ਮਹਾਰਾਜ ਉਪਦੇਸ਼ ਦਿੰਦੇ ਹਨ ਵੀ ਇਹ ਪਾਦਾ ਜੀ, ਇਹ ਜਿਹੜਾ ਸੰਸਾਰ ਸਮੁੰਦਰ ਹੈ, ਤੱਤੇ ਤਾਰੂ ਭਵ ਜਲ ਹੋਆ, ਇਹ ਜਿਹੜਾ ਭਵ ਜਲ ਸੰਸਾਰ ਸਮੁੰਦਰ ਹੈ, ਇਹ ਤਾਰੂ ਹੋਆ ਬਹੁਤ ਤਾਰੂ ਹੋਇਆ ਹੋਇਆ। ਤਾਰੂ ਪਾਣੀ ਉਹਨੂੰ ਕਹਿੰਦੇ ਜਿਹੜਾ ਬਹੁਤ ਡੂੰਘਾ ਹੋਵੇ, ਜਿਸ ਨੂੰ ਤਰਕੇ ਪਾਰ ਲੰਘਿਆ ਜਾਵੇ, ਕਹਿੰਦੇ ਬੜਾ ਤਾਰੂ ਪਾਣੀ ਹੈ, ਇੱਥੇ ਤਰਕੇ ਪਾਰ ਹੋਇਆ ਜਾ ਸਕਦਾ, ਤੁਰ ਕੇ ਨਹੀਂ ਤਰਕੇ ਪਾਰ ਹੋ ਸਕਦੀ ਹਾਂ। ਹਜ਼ੂਰ ਕਹਿੰਦੇ ਨੇ ਤੱਤੇ ਤਾਰੂ ਭਵ ਜਲ ਹੋਆ, ਇਹ ਜਿਹੜਾ ਸੰਸਾਰ ਸਮੁੰਦਰ ਹੈ ਵੀ ਇਹ ਬਹੁਤ ਤਾਰੂ ਦਾ ਅਰਥ ਵੀ ਡੂੰਘਾ ਹੋਇਆ ਹੋਇਆ, ਤਾਂ ਕਿ ਅੰਤ ਨਾ ਪਾਇਆ, ਵੀ ਇਹ ਸੰਸਾਰ ਸਮੁੰਦਰ ਇੰਨਾ ਡੂੰਘਾ ਹੈ, ਇੰਨਾ ਗਹਿਰਾ ਹੈ ਵੀ ਇਸ ਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ। ਨਾ ਤਾਰ ਨਾ ਤੁਲਹਾ ਹਮ ਬੂੜਸ ਤਾਰ ਲੇਹ ਤਾਰਨ ਰਾਇਆ। ਹੇ ਪਾਤਸ਼ਾਹ ਵਾਹਿਗੁਰੂ, ਤੂੰ ਤਾਰਨ ਵਾਲਾ ਹੈ ਤੇ ਕਿਰਪਾ ਕਰ, ਤੂੰ ਹੀ ਸਾਨੂੰ ਤਾਰ ਲੈ। ਨਾ ਤੇ ਸਾਡੇ ਪਾਸ ਤਰ ਦਾ ਅਰਥ ਹੈ ਤਰੀ ਬੇੜੀ, ਤਰ ਸੰਸਕ੍ਰਿਤ ਵਿੱਚ ਬੇੜੀ ਨੂੰ ਕਹਿੰਦੇ ਨੇ। ਨਾ ਤੇ ਮੇਰੇ ਕੋਲ ਬੇੜੀ ਹੈ ਤੇ ਨਾ ਤੁਲਹਾ ਹੈ। ਤੁਲਹ ਇੱਕ ਕਾਨਿਆਂ ਦਾ ਸਮਾਨ ਜਿਹਾ ਬਣਾਇਆ ਹੁੰਦਾ ਜਿਹਦੇ ਉੱਤੇ ਤਰ ਕੇ ਇੱਕ ਅੱਧਾ ਆਦਮੀ ਦਰਿਆ ਤੋਂ ਪਾਰ ਹੋ ਜਾਂਦਾ। ਪੁਰਾਣੇ ਸਮੇਂ ਵਿੱਚ ਜਿਹੜੇ ਲੋਕ ਦਰਿਆਵਾਂ ਦੇ ਕੰਢੇ ਤੇ ਵਸਦੇ ਸਨ, ਉਹ ਪਰਾਲੀ ਦੇ ਉਹ ਪੂਲੇ ਜੇ ਇਕੱਠੇ ਕਰਕੇ ਤੇ ਉਹਦੇ ਉੱਤੇ ਹੀ ਬੈਠ ਕੇ ਦਰਿਆ ਨੂੰ ਪਾਰ ਕਰ ਲੈਂਦੇ ਸਨ, ਉਹਨੂੰ ਤੁਲਾ ਕਹਿੰਦੇ ਨੇ। ਕੋਈ ਕੱਖ ਕਾਨਿਆਂ ਦਾ ਬਣਾਇਆ ਤਰਨ ਦਾ ਸਮਾਨ ਉਹ ਤੁਲਾ ਹੁੰਦਾ ਹੈ। ਲੋ ਇਉਂ ਬੇਨਤੀ ਕਰਨੀ ਹੈ, ਹੇ ਵਾਹਿਗੁਰੂ ਜੀ, ਨਾ ਤੇ ਮੇਰੇ ਕੋਲ ਬੇੜੀ ਹੈ ਤੇ ਨਾ ਹੀ ਤੁਲਹਾ ਹੈ, ਤੇ ਮੈਂ ਤੇ ਡੁੱਬ ਰਿਹਾ ਹਾਂ। ਇਹ ਸੰਸਾਰ ਸਮੁੰਦਰ ਬੜਾ ਡੂੰਘਾ ਹੈ, ਵੀ ਨਾ ਤੇ ਮੇਰੇ ਕੋਲ ਬੇੜੀ ਹੈ ਨਾ ਕੋਈ ਤੁਲਾ, ਮੈਂ ਤੇ ਇਹਦੇ ਵਿੱਚ ਡੁੱਬ ਰਿਹਾ ਹਾਂ। ਤਾਰ ਲਹਿ ਤਾਰਨ ਰਾਇਆ, ਇਹ ਪਾਤਸ਼ਾਹ ਵਾਹਿਗੁਰੂ ਤੂੰ ਤਾਰਨ ਵਾਲਿਆਂ ਤੇ ਕਿਰਪਾ ਕਰਕੇ ਮੈਨੂੰ ਇਸ ਤੋਂ ਪਾਰ ਕਰ ਦੇ। ਅਥਵਾ ਨਾ ਤਰ, ਇਹ ਜਿਹੜਾ ਤਰ ਸ਼ਬਦ ਹੈ, ਕੁਛ ਵਿਦਵਾਨਾਂ ਨੇ ਇਹਦਾ ਅਰਥ ਕੀਤਾ ਨਾ ਤੇ ਮੈਨੂੰ ਤਰਨਾ ਹੀ ਆਉਂਦਾ ਤੇ ਨਾ ਹੀ ਮੇਰੇ ਪਾਸ ਕੋਈ ਤੁਲਾਹਾ ਹੈ, ਮੈਂ ਤੇ ਡੁੱਬ ਰਿਹਾ ਹਾਂ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਤਾਰ ਲਹਿ ਤਾਰਨ ਰਾਇਆ, ਹੈ ਪਾਤਸ਼ਾਹ ਵਾਹਿਗੁਰੂ ਤੂੰ ਕਿਰਪਾ ਕਰਕੇ ਮੈਨੂੰ ਤਾਰ ਦੇ ਕਿਉਂਕਿ ਤੂੰ ਤਾਰਨ ਵਾਲਾ ਹੈ। ਥੱਥਾ ਥਾਨ ਥਾਨ ਅੰਤਰ ਸੋਈ ਜਾ ਕਾ ਕੀਆ ਸਭ ਹੋਆ। ਥੱਥੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ, ਸਭ ਅਸਥਾਨਾਂ ਦੇ ਅੰਦਰ ਵੀ ਤੇ ਸਭ ਅਸਥਾਨਾਂ ਦੇ ਬਾਹਰ ਵੀ ਉਹੀ ਇੱਕ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਜਾ ਕਾ ਕੀਆ ਸਭ ਹੋਆ, ਜਿਸ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਹੀ ਸਾਰਾ ਕੁਝ ਹੋਇਆ ਹੈ। ਲੱਖਾਂ ਪਹਾੜ ਨੇ, ਦਰਿਆ ਨੇ, ਪਸ਼ੂ ਪੰਛੀ ਨੇ, 84 ਲੱਖ ਜੂਨਾਂ ਨੇ, ਕਿੰਨੀਆਂ ਧਰਤੀਆਂ ਨੇ, ਕਿੰਨੇ ਆਕਾਸ਼ ਨੇ, ਕਿੰਨੇ ਪਾਤਾਲ ਨੇ, ਇਹ ਸਾਰੇ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਨੇ। ਜਾ ਕਾ ਕੀਆ ਸਭ ਹੋਆ, ਜਿਸ ਵਾਹਿਗੁਰੂ ਦਾ ਕੀਤਾ ਹੋਇਆ ਹੀ ਸਭ ਕੁਛ ਹੋਇਆ, ਉਹ ਅਕਾਲ ਪੁਰਖ ਵਾਹਿਗੁਰੂ ਸਭ ਅਸਥਾਨਾਂ ਦੇ ਅੰਦਰ ਵੀ ਤੇ ਬਾਹਰ ਵਸ ਰਿਹਾ ਹੈ। ਜਮੀ ਤੂੰ, ਜਮਾ ਤੂੰ, ਮਕੀ ਤੂੰ, ਮਕਾਂ ਤੂੰ, ਕਿਆ ਪਰਮ ਕਿਆ ਮਾਇਆ ਕਹੀ ਹੈ, ਜੋ ਤਿਸ ਭਾਵੈ ਸੋਈ ਭਲਾ। ਲੋ ਹਜ਼ੂਰ ਕਹਿੰਦੇ ਨੇ ਵੀ ਜਿਸ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ, ਜੋ ਤਿਸ ਭਾਵੈ ਸੋਈ ਭਲਾ, ਜੋ ਵਾਹਿਗੁਰੂ ਨੂੰ ਪਾਉਂਦਾ ਸਾਨੂੰ ਉਹੀ ਭਲਾ ਲੱਗਦਾ ਹੈ। ਭਾਵ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਵਿੱਚ ਆ ਜਾਂਦੇ ਨੇ, ਪਾਣੇ ਵਿੱਚ ਚੱਲਦੇ ਨੇ, ਕਿਆ ਪਰਮ ਕਿਆ ਮਾਇਆ ਕਹੀ ਹੈ, ਫਿਰ ਉਹਨਾਂ ਦੇ ਉੱਤੇ ਭਰਮ ਦਾ ਕੀ ਅਸਰ ਹੋਣਾ ਹੈ ਤੇ ਮਾਇਆ ਦਾ ਪ੍ਰਭਾਵ ਕੀ ਪੈਣਾ। ਵੀ ਜਿਹੜੇ ਵਾਹਿਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨਦੇ ਨੇ, ਫਿਰ ਉਹਨਾਂ ਉੱਤੇ ਨਾ ਤੇ ਕੋਈ ਭਰਮ ਦਾ ਅਸਰ ਹੁੰਦਾ ਹੈ ਤੇ ਨਾ ਮਾਇਆ ਦਾ ਪ੍ਰਭਾਵ ਪਿਆ ਕੋਈ ਦੱਸਿਆ ਜਾਂਦਾ ਹੈ। ਦਾਦਾ ਦੋਸ਼ ਨਾ ਦੇਊ ਕਿਸੈ ਦੋਸ਼ ਕਰਮਾ ਆਪਣਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਾਧੇ ਨੂੰ ਸਮਝਾਉਂਦੇ ਨੇ ਦੱਦੇ ਅੱਖਰ ਦੁਆਰਾ ਬਈ ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਕਿਉਂਕਿ ਮਨੁੱਖ ਦਾ ਸੁਭਾਵ ਹੈ ਜੇ ਤੇ ਕੋਈ ਚੰਗਾ ਕੰਮ ਕਰੇ ਉਹਦੀ ਵਡਿਆਈ ਤੇ ਆਪ ਲੈਣੀ ਚਾਹੁੰਦਾ, ਉਹਦਾ ਸਿਰਾ ਆਪ ਲੈਣਾ ਚਾਹੁੰਦਾ। ਜੇ ਕੋਈ ਗਲਤ ਕੰਮ ਹੋ ਜਾਵੇ ਫਿਰ ਦੂਜੇ ਸਿਰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ। ਪਰ ਸਤਿਗੁਰੂ ਸਾਨੂੰ ਇਹ ਉਪਦੇਸ਼ ਦਿੰਦੇ ਨੇ, ਦੱਦਾ ਦੋਸ਼ ਨਾ ਦੇਊ ਕਿਸੇ, ਦੱਦੇ ਅੱਖਰ ਦੁਆਰਾ ਇਹ ਉਪਦੇਸ਼ ਗ੍ਰਹਿਣ ਕਰੋ ਭਾਈ, ਕਿਸੇ ਦੂਜੇ ਨੂੰ ਦੋਸ਼ ਨਾ ਦਿਓ। ਦੋਸ਼ ਕਰਮਾਂ ਆਪਣਿਆਂ, ਦੋਸ਼ ਤਾਂ ਸਾਡੇ ਆਪਣੇ ਹੀ ਕਰਮਾਂ ਦਾ ਹੁੰਦਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜੋ ਅਸਾਂ ਕੰਮ ਕੀਤਾ ਹੈ ਉਹਦਾ ਫਲ ਅਸਾਂ ਪ੍ਰਾਪਤ ਕਰ ਲਿਆ, ਜੋ ਮੈਂ ਕੀਤਾ ਉਹੀ ਫਲ ਉਸਦਾ ਮੈਂ ਪ੍ਰਾਪਤ ਕਰ ਲਿਆ। ਜੋ ਚੰਗਾ ਮਾੜਾ ਸੀ ਕੰਮ ਕੀਤਾ ਉਹਦਾ ਫਲ ਸਾਨੂੰ ਮਿਲਿਆ, ਦੋਸ਼ ਨਾ ਦੀਜੈ ਅਵਰਜਨਾ। ਇਸ ਲਈ ਹੋਰ ਲੋਕਾਂ ਨੂੰ ਪਾਈ ਦੋਸ਼ ਦੇਣਾ ਯੋਗ ਨਹੀਂ ਹੈ। ਤਦੈ ਤਾਰ ਕਲਾ ਜਿਨ ਛੋਡੀ, ਹਰ ਚੀਜ਼ੀ ਜਿਨ ਰੰਗ ਕੀਆ। ਧੱਦੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ ਕਿ ਪਾਧਾ ਜੀ, ਜਿਸ ਵਾਹਿਗੁਰੂ ਨੇ ਆਪਣੀ ਕਲਾ ਕੁਦਰਤ ਨੂੰ ਧਾਰਨ ਕਰਕੇ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ। ਧੱਦਾ ਤਾਰ ਕਲਾ ਜਿਨ ਛੋਡੀ, ਜਿਸ ਵਾਹਿਗੁਰੂ ਨੇ ਆਪਣੀ ਕੁਦਰਤ ਦੀ ਕਲਾ ਧਾਰਨ ਕਰਕੇ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ। ਹਰ ਚੀਜ਼ ਦੀ ਜਿਨ ਰੰਗ ਕੀਆ, ਹਰ ਚੀਜ਼ ਦੇ ਵਿੱਚ ਜਿਸ ਵਾਹਿਗੁਰੂ ਨੇ ਰੰਗ ਭਰ ਦਿੱਤਾ ਹੈ। ਆਹ ਦੇਖ ਲਓ ਬਨਸਪਤੀ ਹੈ, ਇਹਦੇ ਵਿੱਚ ਕਿੰਨੇ ਤਰ੍ਹਾਂ ਦੇ ਫੁੱਲ ਖਿੜਦੇ ਨੇ, ਪਸ਼ੂ ਪੰਛੀ ਨੇ, ਉਹਨਾਂ ਦੇ ਵੱਖੋ ਵੱਖਰੇ ਰੰਗ ਨੇ। ਹਰ ਚੀਜ਼ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਰੰਗ ਭਰ ਦਿੱਤਾ ਹੈ। ਤਿਸ ਦਾ ਦੀਆ ਸਭ ਨੇ ਲੀਆ, ਕਰਮੀ ਕਰਮੀ ਹੁਕਮ ਪਿਆ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਹੋਇਆ ਹੀ ਸਾਰਿਆਂ ਜੀਵਾਂ ਨੇ ਲਿਆ ਹੈ, ਭਾਵ ਕਿਸੇ ਕੋਲੋਂ ਕੋਈ ਰੂਪ ਰੰਗ ਹੈ, ਕਿਸੇ ਕੋਲੇ ਕੋਈ ਗੁਣ ਹੈ, ਕਿਸੇ ਕੋਲੇ ਕੋਈ ਧਨ ਹੈ, ਕਿਸੇ ਕੋਲੇ ਕੋਈ ਵੀ ਪਦਾਰਥ ਹੈ, ਉਸ ਵਾਹਿਗੁਰੂ ਦਾ ਦਿੱਤਾ ਹੋਇਆ ਹੀ ਸਭ ਨੇ ਲਿਆ ਹੈ। ਕਰਮੀ ਕਰਮੀ ਹੁਕਮ ਪਿਆ, ਤੇ ਆਪੋ ਆਪਣੇ ਜੀਵ ਦੇ ਕਰਮਾਂ ਅਨੁਸਾਰ, ਵੱਖ ਵੱਖ ਕਰਮਾਂ ਅਨੁਸਾਰ ਸਾਰੇ ਜੀਵਾਂ ਤੇ ਵਾਹਿਗੁਰੂ ਦਾ ਹੁਕਮ ਪਿਆ ਹੋਇਆ ਹੈ ਵੀ ਉਸ ਹੁਕਮ ਦੇ ਅਨੁਸਾਰ ਤੇ ਜੋ ਵੀ ਜੀਵ ਨੇ ਕੋਈ ਕੰਮ ਕੀਤਾ ਹੁੰਦਾ ਉਹਦੇ ਅਨੁਸਾਰ ਉਹਨੂੰ ਉਹਦਾ ਫਲ ਪ੍ਰਾਪਤ ਹੋ ਰਿਹਾ ਹੈ। ਨੰਨਾ ਨਾ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਮਲਿਆ। ਹੁਣ ਨੰਨੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ ਪਾਧਾ ਜੀ, ਨਾ ਭੋਗ ਨਿਤ ਭੋਗੈ, ਜਿਹੜੀਆਂ ਸੁਹਾਗਣਾਂ ਨੇ ਉਹ ਪਤੀ ਪਰਮੇਸ਼ਰ ਦੇ ਭੋਗ ਸੁਹਾਗ ਨੂੰ ਹਮੇਸ਼ਾ ਭੋਗਦੀਆਂ ਨੇ, ਨਾ ਡੀਠਾ ਨਾ ਸੰਮਲਿਆ। ਮੈਂ ਤੇ ਕਦੀ ਉਸ ਪਤੀ ਪਰਮੇਸ਼ਰ ਨੂੰ ਕਦੇ ਵੇਖਿਆ ਹੀ ਹੈ ਤੇ ਨਾ ਹੀ ਕਦੇ ਮੈਂ ਉਸ ਨੂੰ ਯਾਦ ਕੀਤਾ ਹੈ। ਗੱਲੀ ਹਾਂ ਸੁਹਾਗਣ ਭੈਣੇ, ਕੰਤ ਨਾ ਕਬ ਹੂੰ ਮੈਂ ਮਿਲਿਆ। ਉਸ ਪਾਧੇ ਨੂੰ ਕਹਿੰਦੇ ਨੇ, ਜਿਹੜੇ ਵਿਦਵਾਨ ਲੋਕ ਨੇ ਗੱਲਾਂ ਦੇ ਨਾਲ ਤੇ ਸੁਹਾਗਣਾ ਬਣਦੇ ਨੇ। ਗੱਲੀ ਹਾਂ ਸੁਹਾਗਣ ਭੈਣੇ, ਭੈਣੇ ਗੱਲਾਂ ਦੇ ਨਾਲ ਤੇ ਮੈਂ ਵੀ ਸੁਹਾਗਣ ਬਣਦੀ ਹਾਂ। ਕੰਤ ਨਾ ਕਬ ਹੂੰ ਮੈਂ ਮਿਲਿਆ, ਪਰ ਬੜਾ ਸੁੰਦਰ ਕਟਾਕਸ਼ ਵੀ ਨਾਲ ਹੀ ਕੀਤਾ ਵੀ ਮੈਨੂੰ ਪਤੀ ਤਾਂ ਕਦੇ ਮਿਲਿਆ ਨਹੀਂ ਤੇ ਗੱਲਾਂ ਦੇ ਨਾਲ ਮੈਂ ਵੀ ਸੁਹਾਗਣ ਬਣ ਜਾਂਦੀ ਹਾਂ। ਇਹਦਾ ਮਤਲਬ ਇਹ ਹੈ ਜੀਵ ਇਸਤਰੀ ਹੈ ਤੇ ਇਸ ਦਾ ਮਾਲਕ ਹੈ ਪਰਮੇਸ਼ਰ, ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਨੰਨਾ ਨਾਹ ਭੋਗ ਨਿਤ ਭੋਗ ਹੈ ਵੀ ਉਹ ਨਾਹ ਪਤੀ ਹਮੇਸ਼ਾ ਲਈ ਸੁਹਾਗਵੰਤੀਆਂ ਨੂੰ ਹਮੇਸ਼ਾ ਲਈ ਆਨੰਦ ਬਖਸ਼ਿਸ਼ ਕਰਦਾ ਹੈ, ਪਰ ਮੈਂ ਕਦੀ ਨਾ ਉਸਨੂੰ ਵੇਖਿਆ ਨਾ ਕਦੀ ਯਾਦ ਕੀਤਾ। ਵਿਦਵਾਨ ਲੋਕ ਕੇਵਲ ਗੱਲਾਂ ਰੱਬ ਦੀਆਂ ਕਰਦੇ ਨੇ। ਗੱਲੀ ਹਾਂ ਸੁਹਾਗਣ ਭੈਣੇ, ਭੈਣੇ ਮੈਂ ਗੱਲਾਂ ਦੇ ਨਾਲ ਤੇ ਸੁਹਾਗਣ ਬਣੀ ਹੋਈ ਹਾਂ। ਕੰਤ ਨਾ ਕਬਹੂੰ ਮੈਂ ਮਿਲਿਆ, ਪਰ ਪਤੀ ਪਰਮੇਸ਼ਰ ਕਦੇ ਮੈਨੂੰ ਮਿਲਿਆ ਨਹੀਂ ਹੈ। ਵਿਦਵਾਨ ਲੋਕਾਂ ਕੋਲ ਗੱਲਾਂ ਹੀ ਤੇ ਹੁੰਦੀਆਂ ਨੇ, ਸਿਮਰਨ ਭਗਤੀ ਦੀ ਘਾਟ ਹੁੰਦੀ ਹੈ। ਮਹਾਂਪੁਰਖ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਇੱਕ ਬਚਨ ਕਹਿੰਦੇ ਸਨ, ਜੇ ਕਿਸੇ ਕੋਲੇ ਇਲਮ ਹੈ ਵਿਦਿਆ ਹੈ ਉਹਦੇ ਕੋਲੇ ਅਮਲ ਨਹੀਂ, ਜੇ ਕਿਸੇ ਕੋਲੇ ਅਮਲ ਹੈ ਉਹਦੇ ਕੋਲੇ ਇਲਮ ਨਹੀਂ। ਇਹਨਾਂ ਚੀਜ਼ਾਂ ਦੀ ਘਾਟ ਹੈ। ਜੇ ਇਲਮ ਦੇ ਨਾਲ ਅਮਲ ਹੋਵੇ ਤੇ ਤੀਸਰੀ ਗੱਲ ਨਾਲ ਪ੍ਰੇਮ ਹੋਵੇ ਤੇ ਫਿਰ ਕਹਿੰਦੇ ਨੇ ਵਾਹਿਗੁਰੂ ਦੀ ਭਗਤੀ ਹੁੰਦੀ ਹੈ। ਵਿਦਿਆ ਵੀ ਹੋਵੇ ਤੇ ਵਿਦਿਆ ਦੇ ਨਾਲ ਅਮਲ ਵੀ ਹੋਵੇ, ਕਮਾਈ ਵੀ ਹੋਵੇ ਤੇ ਨਾਲ ਅੰਦਰੋਂ ਪ੍ਰੇਮ ਵੀ ਹੋਵੇ, ਫਿਰ ਵਾਹਿਗੁਰੂ ਦੇ ਨਾਲ ਬਹੁਤ ਛੇਤੀ ਮਿਲਾਪ ਹੁੰਦਾ ਹੈ। ਜੇ ਕਿਸੇ ਕੋਲ ਇਲਮ ਹੈ ਤੇ ਅਮਲ ਨਹੀਂ, ਜੀ ਅਮਲ ਹੈ ਤੇ ਇਲਮ ਦੀ ਘਾਟ ਹੈ, ਜੇ ਦੋਵੇਂ ਇਲਮ ਤੇ ਅਮਲ ਵੀ ਹੋਣ ਤੇ ਫਿਰ ਪ੍ਰੇਮ ਨਹੀਂ ਮਨ ਵਿੱਚ ਹੁੰਦਾ। ਇਹਨਾਂ ਗੱਲਾਂ ਕਰਕੇ ਹੀ ਰੱਬ ਨਹੀਂ ਮਿਲਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਕੰਤ ਨਾ ਕਬਹੂ ਮੈਂ ਮਿਲਿਆ, ਉਹ ਪਤੀ ਪਰਮੇਸ਼ਰ ਮੈਨੂੰ ਕਦੀ ਵੀ ਮਿਲਿਆ ਨਹੀਂ ਹੈ। ਪੱਪੇ ਪਾਤਸ਼ਾਹ ਪਰਮੇਸ਼ਰ ਵੇਖਣ ਕਹੋ ਪਰਪੰਚ ਕੀਆ। ਪੱਪੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ ਕਿ ਪਾਦਾ ਜੀ, ਉਸ ਪਾਤਸ਼ਾਹ ਪਰਮੇਸ਼ਰ ਨੇ ਵੀ ਆਪਣੇ ਵੇਖਣ ਦੇ ਲਈ ਪਰਪੰਚ ਕੀਆ ਇਹ ਸੰਸਾਰ ਬਣਾਇਆ ਹੈ। ਇਹ ਸੰਸਾਰ ਕੈਸਾ ਵਿਚਿੱਤਰ ਹੈ, ਕਿਧਰੇ ਦਰਿਆ ਨੇ, ਕਿਧਰੇ ਪਹਾੜ ਨੇ, ਕਿਧਰੇ ਮਾਰੂਥਲ ਨੇ, ਕਿਧਰੇ ਜੰਗਲ ਨੇ, ਕਿਧਰੇ ਕੁਝ ਹੈ। ਇਸ ਲਈ ਉਸ ਪਾਤਸ਼ਾਹ ਪਰਮੇਸ਼ਰ ਨੇ ਆਪਣੇ ਵੇਖਣ ਦੇ ਲਈ ਸਾਰਾ ਸੰਸਾਰ ਬਣਾਇਆ ਹੈ। ਦੇਖਿਆ ਬੂਝੈ ਸਭ ਕੁਛ ਜਾਣਾ ਹੈ, ਅੰਤਰ ਬਾਹਰ ਰਵ ਰਹੇ। ਉਹ ਵਾਹਿਗੁਰੂ ਸਾਰੇ ਸੰਸਾਰ ਨੂੰ ਦੇਖਦਾ ਹੈ ਤੇ ਬੂਝੈ ਸਮਝਦਾ ਵੀ ਹੈ ਤੇ ਸਭ ਕੁਛ ਜਾਣਦਾ ਵੀ ਹੈ। ਜੋ ਕੁਝ ਉਸਨੇ ਪੈਦਾ ਕੀਤਾ ਸਭ ਉਸਦੀ ਦ੍ਰਿਸ਼ਟੀ ਵਿੱਚ ਹੈ, ਉਹਦੇ ਹਿਸਾਬ ਕਿਤਾਬ ਦੇ ਵਿੱਚ ਹੈ, ਉਹਦੀ ਸਮਝ ਦੇ ਵਿੱਚ ਹੈ। ਅੰਤਰ ਬਾਹਰ ਰਵ ਰਹੇ ਆ, ਕਿਉਂਕਿ ਉਹ ਸਾਰੇ ਸੰਸਾਰ ਦੇ ਅੰਦਰ ਵੀ ਤੇ ਬਾਹਰ ਸਭ ਥਾਵਾਂ ਤੇ ਵਸ ਰਿਹਾ ਹੈ। ਫੱਫੇ ਫਾਹੀ ਸਭ ਜਗ ਫਾਸਾ, ਜਮਕੈ ਸਿੰਗਲ ਬੰਧ ਲਿਆ। ਫੱਫੇ ਅੱਖਰ ਦੁਆਰਾ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਤਨਾ ਵੀ ਸੰਸਾਰ ਹੈ ਇਹ ਸਾਰਾ ਮਾਇਆ ਮੋਹ ਦੀ ਫਾਹੀ ਵਿੱਚ ਹੀ ਫਸਿਆ ਹੋਇਆ ਹੈ। ਫੱਫੇ ਫਾਹੀ ਸਭ ਜਗ ਫਾਸਾ, ਇਹ ਸੰਸਾਰ ਸਾਰਾ ਸੰਸਾਰ ਮਾਇਆ ਮੋਹ ਦੀ ਫਾਹੀ ਵਿੱਚ ਫਸਿਆ ਹੋਇਆ ਹੈ। ਜਮਕੈ ਸੰਗਲ ਬੰਧ ਲਿਆ, ਇਸੇ ਲਈ ਜਮਾਂ ਦੇ ਸੰਗਲ ਨੇ ਫਿਰ ਇਹ ਸਾਰੇ ਸੰਸਾਰ ਨੂੰ ਬੰਨ੍ਹ ਲਿਆ ਹੈ, ਜਕੜ ਲਿਆ ਹੈ। ਜਿਹਦੇ ਗਲ ਦੇ ਵਿੱਚ ਮੋਹ ਮਾਇਆ ਦੀ ਫਾਹੀ ਪਹਿਲਾਂ ਪਈ ਹੁੰਦੀ ਹੈ ਤੇ ਫਿਰ ਉਹ ਜਮਾਂ ਦੇ ਸੰਗਲਾਂ ਦੇ ਨਾਲ ਵੀ ਬੰਨਿਆ ਜਾਂਦਾ ਹੈ। ਗੁਰਪ੍ਰਸਾਦੀ ਸੇ ਨਰ ਉਭਰੇ, ਜੇ ਹਰ ਸਰਨਾਗਤ ਭੱਜ ਪਿਆ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਧਾ ਜੀ, ਗੁਰੂ ਦੀ ਕਿਰਪਾ ਨਾਲ ਉਹੀ ਮਨੁੱਖ ਬਚੇ ਨੇ ਜੇ ਹਰ ਸਰਨਾਗਤ ਭੱਜ ਪਿਆ, ਜਿਹੜੇ ਭੱਜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਏ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬੜੇ ਪਿਆਰੇ ਬਚਨ ਨੇ, ਬਿਨ ਹਰ ਨਾਮ ਨਾ ਬਾਚਨ ਪੈ ਹੈ, ਚੌਦਾਂ ਹੈ ਲੋਕ ਜਾਹੇ ਬਸ ਕੀਨੇ, ਤਾਂ ਤੇ ਕਹਾਂ ਪਲੈ ਹੈ। ਰਾਮ ਰਹੀਮ ਉਬਾਰ ਨਾ ਸਕਹਿ, ਜਾਕਰ ਨਾਮ ਰਟੈ ਹੈ। ਬ੍ਰਹਮਾ ਬਿਸ਼ਨ ਰੁਦਰ ਸੂਰਜ ਸੱਸ, ਤੇ ਬਸ ਕਾਲ ਸਭ ਹੈ। ਆ ਜਿੰਨੇ ਦੇਵੀ ਦੇਵਤੇ ਨੇ, ਪੀਰ ਪੈਗੰਬਰ ਨੇ, ਸੂਰਜ ਤੇ ਚੰਦਰਮਾ ਵੀ ਨੇ, ਸਭ ਕਾਲ ਦੇ ਵਸੀਕਾਰ ਨੇ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਦੋਂ ਅਸੀਂ ਅਕਾਲ ਪੁਰਖ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ ਤੇ ਫਿਰ ਤੇ ਕਾਲ ਤੋਂ ਬਚ ਸਕਦੇ ਹਾਂ, ਕਿਉਂਕਿ ਅਕਾਲ ਦੀ ਸ਼ਰਨ ਹੀ ਸਾਨੂੰ ਕਾਲ ਤੋਂ ਬਚਾ ਸਕਦੀ, ਹੋਰ ਕੋਈ ਨਹੀਂ ਬਚਾ ਸਕਦਾ। ਬਿਨਾਂ ਸ਼ਰਨ ਤਾਂ ਕੀ ਨਹੀਂ ਔਰ ਓਟੰਗ, ਬਚੇਗਾ ਨਾ ਕੋਈ ਕਰੇ ਕਾਲ ਚੋਟੰਗ। ਜਿੱਤੇ ਸ਼ਰਨ ਐ ਤੇਤੇ ਰਾਖ ਲਹਿ, ਜਿਹੜੇ ਸ਼ਰਨ ਵਿੱਚ ਆਉਂਦੇ ਨੇ ਅਕਾਲ ਪੁਰਖ ਦੀ, ਉਹ ਕਾਲ ਤੋਂ ਬਚਦੇ ਨੇ। ਬੱਬਾ ਬਾਜੀ ਖੇਲਣ ਲਾਗਾ, ਚੌਪੜ ਕੀਤੇ ਚਾਰ ਜੁਗਾ। ਲਓ ਹੁਣ ਬੱਬੇ ਅੱਖਰ ਦੁਆਰਾ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਨੇ ਇਹ ਸੰਸਾਰਿਕ ਐਸਾ ਚੌਪੜ ਤਿਆਰ ਕੀਤਾ ਹੈ, ਜਿਵੇਂ ਸ਼ਤਰੰਜ ਦੀ ਖੇਡ ਹੁੰਦੀ ਹੈ, ਇਸੇ ਤਰ੍ਹਾਂ ਚੌਪੜ ਦੀ ਵੀ ਇਹ ਖੇਡ ਹੁੰਦੀ ਸੀ। ਰਾਜੇ ਲੋਕ ਅਕਸਰ ਇਸ ਨੂੰ ਖੇਡਦੇ ਸਨ। ਬੱਬਾ ਬਾਜੀ ਖੇਲਣ ਲੱਗਾ, ਚੌਪੜ ਕੀਤੇ ਚਾਰ ਯੁਗਾ। ਹਜ਼ੂਰ ਕਹਿੰਦੇ ਜਿਹੜੇ ਚਾਰ ਯੁਗ ਨੇ ਨਾ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਇਹ ਉਸ ਵਾਹਿਗੁਰੂ ਪਰਮੇਸ਼ਰ ਨੇ ਮਾਨੋ ਇਹ ਚੌਪੜ ਪੈਦਾ ਕੀਤਾ ਹੋਇਆ। ਚਾਰ ਯੁਗ ਮਾਨੋ ਇਹ ਚੌਪੜ ਬਣਾਏ ਨੇ, ਅਥਵਾ ਵੀ ਚਾਰ ਯੁਗਾਂ ਵਾਲਾ ਜਿਹੜਾ ਸੰਸਾਰ ਹੈ, ਇਹਨੂੰ ਵਾਹਿਗੁਰੂ ਨੇ ਇੱਕ ਚੌਪੜ ਦੀ ਖੇਡ ਬਣਾਇਆ ਹੋਇਆ। ਬਾਬਾ ਬਾਜੀ ਖੇਲਣ ਲੱਗਾ, ਇਹ ਸੰਸਾਰ ਨੂੰ ਚੌਪੜ ਬਣਾ ਕੇ ਤੇ ਵਾਹਿਗੁਰੂ ਆਪ ਇਹ ਸਾਰੀ ਚੌਪੜ ਦੀ ਖੇਡ ਖੇਡਣ ਲੱਗਿਆ ਹੋਇਆ ਹੈ। ਤੇ ਫਿਰ ਮਹਾਰਾਜ, ਜਿਹੜੇ ਲੋਕ ਚੌਪੜ ਦੀ ਖੇਡ ਖੇਡਦੇ ਨੇ, ਵੀ ਉਹ ਨਰਦਾਂ ਵੀ ਉਹਦੇ ਵਿੱਚ ਹੁੰਦੀਆਂ ਨੇ ਤੇ ਪਾਸਾ ਵੀ ਢਾਲਦੇ ਨੇ, ਪਾਸਾ ਵੀ ਸੁੱਟਦੇ ਨੇ, ਤਾਂ ਸਤਿਗੁਰੂ ਇਹਦਾ ਅੱਗੇ ਨਿਰਣਾ ਕਰਦੇ ਹਨ। ਜੀਏ ਜੰਤ ਸਭ ਸਾਰੀ ਕੀਤੇ, ਪਾਸਾ ਢਾਲਣ ਆਪ ਲੱਗਾ। ਜਿਤਨੇ ਵੀ ਜੀਵ ਜੰਤ ਨੇ, ਛੋਟੇ ਵੱਡੇ, ਉੱਚੇ ਨੀਵੇਂ, ਉਹ ਸਾਰੇ ਵਾਹਿਗੁਰੂ ਨੇ ਸਾਰੀ ਦਾ ਅਰਥ ਹੈ ਨਰਦਾਂ ਵਾਂਗ ਪੈਦਾ ਕੀਤੇ ਨੇ। ਸੰਸਾਰ ਚੌਪੜ ਹੈ ਤੇ ਸਾਰੇ ਜੀਵ ਨਰਦਾਂ ਵਾਂਗ ਉਸਨੇ ਪੈਦਾ ਕੀਤੇ ਨੇ। ਪਾਸਾ ਟਾਲਣ ਆਪ ਲੱਗਾ, ਤੇ ਸ਼ਤਰੰਜ ਖੇਡਣ ਵਾਲਾ ਚੌਪੜ ਖੇਡਣ ਵਾਲਾ ਖਿਡਾਰੀ ਵਾਹਿਗੁਰੂ ਆਪ ਹੈ। ਪਾਸਾ ਟਾਲਣ ਆਪ ਲੱਗਾ, ਵਾਹਿਗੁਰੂ ਆਪ ਹੀ ਪਾਈ ਪਾਸਾ ਟਾਲਣ ਲੱਗਿਆ, ਪਾਸਾ ਸੁੱਟਣ ਲੱਗਿਆ ਹੈ। ਭਾਵ ਜਿਤਨੇ ਜੀਵ ਜੰਤ ਨੇ ਸਾਰੇ ਨਰਦਾਂ ਵਾਂਗ ਨੇ, ਤੇ ਵਾਹਿਗੁਰੂ ਪਾਸਾ ਆਪ ਟਾਲਦਾ ਹੈ, ਪਾਸਾ ਆਪ ਸੁੱਟਦਾ ਹੈ, ਆਪੇ ਸਾਰੇ ਸੰਸਾਰ ਦੀ ਖੇਡ ਖੇਡ ਰਿਹਾ ਹੈ। ਪੱਬੈ ਪਾਲੈ ਸੇ ਫਲ ਪਾਵਹਿ, ਗੁਰ ਪ੍ਰਸਾਦੀ ਜਿਨ ਕੋ ਪਉ ਪਿਆ। ਪੱਬੇ ਅੱਖਰ ਦੁਆਰਾ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੱਬਾ ਪਾਲੈ ਸੇ ਫਲ ਪਾਵੈ, ਗੁਰ ਪ੍ਰਸਾਦੀ ਜਿਨ ਕੋ ਪਉ ਪਿਆ। ਅਨਵੇ ਕਰਕੇ ਅਰਥ ਲੱਗੇਗਾ ਬਈ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਪਉ ਪਿਆ, ਉਸ ਵਾਹਿਗੁਰੂ ਦਾ ਨਿਰਮਲ ਪੈ ਪ੍ਰਾਪਤ ਹੋ ਗਿਆ। ਪੱਬਾ ਪਾਲੈ, ਪੱਬੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ ਵੀ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਨਿਰਮਲ ਪਉ ਵਾਹਿਗੁਰੂ ਦਾ ਪ੍ਰਾਪਤ ਹੋ ਗਿਆ, ਫਿਰ ਉਹ ਵਾਹਿਗੁਰੂ ਦੀ ਭਾਲ ਕਰਦੇ ਨੇ, ਤਲਾਸ਼ ਕਰਦੇ ਨੇ, ਢੂੰਡਦੇ ਨੇ ਤੇ ਸੇ ਫਲ ਪਾਵੈ, ਤੇ ਉਹਨਾਂ ਨੂੰ ਵਾਹਿਗੁਰੂ ਦੇ ਦਰਸ਼ਨਾਂ ਦਾ, ਮੁਕਤੀ ਦਾ, ਗਿਆਨ ਦਾ ਫਲ ਵੀ ਪ੍ਰਾਪਤ ਹੋ ਜਾਂਦਾ ਹੈ। ਮਨਮੁਖ ਫਿਰੈ ਨਾ ਚੇਤੈ, ਮੂੜੇ ਲੱਖ ਚੌਰਾਸੀ ਫੇਰ ਪਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਮੁਖ ਫਿਰੈ ਨਾ ਚੇਤੈ ਮੂੜੇ, ਜਿਹੜੇ ਮਨਮੁਖ ਲੋਕ ਨੇ, ਮੂਰਖ, ਉਹ ਇੱਧਰ ਉੱਧਰ ਤਾਂ ਭਟਕਦੇ ਫਿਰਦੇ ਨੇ, ਕੋਈ ਦੇਵੀ ਦੇਵਤਿਆਂ ਦੀ ਮੜੀਆਂ ਮਸਾਣੀਆਂ ਦੀ ਪੂਜਾ ਵਿੱਚ ਲੱਗੇ ਫਿਰਦੇ ਨੇ, ਨਾ ਚੇਤੈ ਮੂੜੇ, ਪਰ ਉਹ ਵਾਹਿਗੁਰੂ ਨੂੰ ਚੇਤੇ ਨਹੀਂ ਕਰ ਸਕਦੇ, ਰੱਬ ਦਾ ਸਿਮਰਨ ਨਹੀਂ ਕਰ ਸਕਦੇ। ਲੱਖ ਚੌਰਾਸੀ ਫੇਰ ਪਿਆ, ਇਸੇ ਲਈ ਫਿਰ ਉਹਨਾਂ ਦੇ ਗਲ, ਚੁਰਾਸੀ ਲੱਖ ਦਾ ਫੇਰ ਦਾ ਅਰਥ ਹੈ ਫੇਰਾ ਪੈ ਗਿਆ, 84 ਲੱਖ ਜੂਨਾਂ ਦਾ ਚੱਕਰ ਫੇਰ ਉਹਨਾਂ ਦੇ ਗਲ ਪੈ ਗਿਆ, ਕਿਉਂਕਿ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ। ਮਮੈ ਮੋਹ ਮਰਨ ਮਧਸੂਦਨ, ਮਰਨ ਪਿਆ ਤਬ ਚੇਤਵਿਆ। ਮੰਮੀ ਅੱਖਰ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ, ਮੰਮੈ ਮੋਹ ਮਰਨ ਮਧਸੂਦਨ। ਹਜ਼ੂਰ ਕਹਿੰਦੇ ਨੇ ਮੰਮੀ ਅੱਖਰ ਦੁਆਰਾ ਇਸ ਮਨੁੱਖ ਨੂੰ ਹਮੇਸ਼ਾ ਲਈ ਮੋਹ ਨੇ ਹੀ ਘੇਰ ਲਿਆ। ਮੰਮੀ ਅੱਖਰ ਦੁਆਰਾ ਇਹ ਉਪਦੇਸ਼ ਹੈ ਵੀ ਇਸ ਮਨੁੱਖ ਨੂੰ ਮਾਇਆ ਦੇ ਮੋਹ ਨੇ ਹੀ ਫਸਾ ਲਿਆ। ਮਰਨ ਮਧਸੂਦਨ, ਤੇ ਜਿਹੜਾ ਮਰਨਾ ਸੀ ਤੇ ਮਧਸੂਦਨ ਪਰਮੇਸ਼ਰ ਦਾ ਨਾਮ ਸੀ, ਇਹ ਇਸ ਨੂੰ ਭੁੱਲ ਗਿਆ, ਕਿਉਂਕਿ ਮਾਇਆ ਦੇ ਮੋਹ ਨੇ ਮਰਨਾ ਵੀ ਤੇ ਰੱਬ ਦਾ ਨਾਮ ਵੀ ਇਸ ਨੂੰ ਭੁਲਾ ਦਿੱਤਾ। ਮਰਨ ਪਿਆ ਤਬ ਚੇਤਵਿਆ, ਤੇ ਜਦੋਂ ਮਰਨ ਦਾ ਸਮਾਂ ਆਉਂਦਾ ਹੈ ਉਸ ਵੇਲੇ ਮਨੁੱਖ ਨੂੰ ਮੌਤ ਵੀ ਯਾਦ ਆਉਂਦੀ, ਫਿਰ ਰੱਬ ਨੂੰ ਵੀ ਚੇਤੇ ਕਰਦਾ। ਪਰ ਚਾਹੀਦਾ ਤੇ ਇਹ ਹੈ ਨਾ, ਪਹਿਲਾਂ ਵੀ ਰੱਬ ਨੂੰ ਚੇਤੇ ਕਰੇ, ਪਹਿਲਾਂ ਵੀ ਮੌਤ ਨੂੰ ਯਾਦ ਰੱਖੇ, ਪਰ ਪਹਿਲਾਂ ਮੋਹ ਦੇ ਵਿੱਚ ਗਰਸਿਆ ਰਹਿੰਦਾ ਤੇ ਮਰਨਾ ਤੇ ਰੱਬ ਦੇ ਨਾਮ ਨੂੰ ਭੁੱਲ ਜਾਂਦਾ। ਮਰਨ ਪਿਆ ਤਬ ਚੇਤਵਿਆ, ਤੇ ਜਦੋਂ ਮਰਨਾ ਸਿਰ ਤੇ ਆਉਂਦਾ ਉਸ ਵੇਲੇ ਫਿਰ ਇਹ ਰੱਬ ਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰਦਾ, ਉਸ ਵੇਲੇ ਰੱਬ ਚੇਤੇ ਨਹੀਂ ਆ ਸਕਦਾ। ਕਾਇਆ ਪਿਤਰ ਅਵਰੋ ਪੜਿਆ, ਮੰਮਾ ਅੱਖਰ ਵਿਸਰਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਧਾ ਜੀ ਤੁਸੀਂ ਤਾਂ ਇਸ ਕਾਇਆ ਦੇ ਅੰਦਰ ਹੋਰ ਹੀ ਪੜ੍ਹਾਈ ਨੂੰ ਪੜਿਆ ਹੋਇਆ, ਹੋਰ ਹੀ ਇਲਮ ਨੂੰ ਪੜਿਆ ਹੋਇਆ। ਮੰਮਾ ਅੱਖਰ ਵਿਸਰਿਆ, ਜਿਹੜਾ ਮੰਮੀ ਅੱਖਰ ਦਾ ਅਸਲੀ ਸਿਧਾਂਤ ਸੀ, ਮੰਮੀ ਅੱਖਰ ਦਾ ਅਸਲੀ ਉਪਦੇਸ਼ ਸੀ। ਮੰਮਾ ਕਹਿੰਦਾ ਇੱਕ ਮੌਤ ਨੂੰ ਚੇਤੇ ਰੱਖੋ, ਇੱਕ ਮਧਸੂਦਨ ਪਰਮੇਸ਼ਰ ਦੇ ਨਾਮ ਨੂੰ ਚੇਤੇ ਰੱਖੋ। ਜਿਸ ਮਨੁੱਖ ਨੂੰ ਮੌਤ ਯਾਦ ਹੈ ਤੇ ਜਿਸ ਮਨੁੱਖ ਨੂੰ ਵਾਹਿਗੁਰੂ ਯਾਦ ਹੈ, ਉਹ ਕਦੇ ਜੀਵਨ ਦੇ ਵਿੱਚ ਬਾਜੀ ਹਾਰ ਕੇ ਨਹੀਂ ਜਾਂਦਾ। ਪਰ ਸਾਨੂੰ ਮੰਮੀ ਅੱਖਰ ਦਾ ਇਹ ਉਪਦੇਸ਼ ਭੁੱਲ ਹੀ ਗਿਆ ਵੀ ਮੌਤ ਨੂੰ ਚੇਤੇ ਰੱਖਣਾ ਤੇ ਮਧਸੂਦਨ ਪਰਮੇਸ਼ਰ ਨੂੰ ਯਾਦ ਕਰਨਾ, ਇਹ ਦੋਵੇਂ ਗੱਲਾਂ ਸਾਨੂੰ ਭੁੱਲ ਗਈਆਂ ਨੇ। ਇਸੇ ਕਰਕੇ ਤੇ ਸਾਨੂੰ ਪਾਈ ਅਖੀਰ ਤੇ ਜਾ ਕੇ ਜਮਾਂ ਦੇ ਵਸ ਪੈਣਾ ਪੈਂਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਆ ਹੈ, ਆਪਾਂ ਸੁਣਿਆ ਹੈ, ਤੇ ਬਾਕੀ ਜੋ ਪੌੜੀਆਂ ਰਹਿੰਦੀਆਂ ਨੇ ਉਹਨਾਂ ਦੀ ਵਿਚਾਰ ਆਪ ਸੰਗਤਾਂ ਫਿਰ ਸਰਵਣ ਕਰੋਗੇ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਮੰਮੈ ਮੋਹ ਮਰਨ ਮਧਸੂਦਨ, ਮਰਨ ਪਿਆ ਤਬ ਚੇਤਵਿਆ। ਕਾਇਆ ਪੀਤਰ ਅਵਰੋ ਪੜਿਆ, ਮੰਮਾ ਅੱਖਰ ਵਿਸਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।